You're with SBS Radio.
ਪਿਆਰੇ ਦੋਸਤੋ, SBS ਪੰਜਾਬੀ ਤੋਂ ਮੈਂ ਪਾਰਸ ਨਾਗਪਾਲ ਇਸ ਵੇਲੇ ਇੱਕ ਬਹੁਤ ਹੀ ਖਾਸ ਇੰਟਰਵਿਊ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਹਾਜ਼ਰ ਹੋਇਆ। ਆਸਟ੍ਰੇਲੀਆ ਦੇ ਵਿੱਚ, ਹਾਲਾਂਕਿ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ, ਕਈ ਮੁਲਕਾਂ ਦੇ ਵਿੱਚ ਗ੍ਰੇਹਾਊਂਡਸ ਜਿਹੜੇ ਕਿ ਡੋਗਸ ਨੇ, ਉਹਨਾਂ ਦੀ ਰੇਸਿੰਗ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਲਗਾਇਆ ਜਾਂਦਾ। ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸੇਵ ਦਾ ਹਾਊਂਡਸ ਤੋਂ ਸ਼ਬਰੀਨਾ ਹੋਣਾ ਨੇ ਸਾਂਝ ਬਣਾਈ ਹੈ, ਜੋ ਕਿ ਇਸ ਵੇਲੇ ਪਰਥ ਤੋਂ ਸਾਡੇ ਨਾਲ ਜੁੜੇ ਨੇ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਈ ਉਹਨਾਂ ਦੀ ਔਰਗਨਾਈਜੇਸ਼ਨ ਕਿਸ ਤਰ੍ਹਾਂ ਐਨੀਮਲ ਵੈਲਫੇਅਰ ਦੇ ਲਈ ਕੰਮ ਕਰਦੀ ਹੈ, ਕਿਸ ਤਰ੍ਹਾਂ ਗ੍ਰੇਹਾਊਂਡਸ ਦੇ ਲਈ ਕੰਮ ਕਰਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਬਰੀਨਾ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਪਾਰਸ ਜੀ, ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਕਹਿਣਾ ਚਾਹੂੰਗੀ ਜਿਹੜੇ ਵੀ ਸਾਨੂੰ ਇਸ ਸਮੇਂ ਸੁਣ ਰਹੇ ਆ। ਸੋ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਇਹ ਕੌਜ਼ ਨੂੰ ਇਸ ਪਲੇਟਫਾਰਮ ਤੇ ਸਾਨੂੰ ਇੱਕ ਮੌਕਾ ਦਿੱਤਾ ਪ੍ਰਮੋਟ ਕਰਨ ਦਾ। ਜੀ
ਜੀ ਸ਼ਬਰੀਨਾ, ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਤੁਹਾਡੇ ਕੋਲ ਕਿ ਫ੍ਰੀ ਦ ਹਾਊਂਡਸ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਹੈ, ਇਹਦਾ ਪਰਪਜ਼ ਕੀ ਹੈ, ਕੀ ਹੈ ਕੀ ਤੁਹਾਡੀ ਆਰਗੇਨਾਈਜੇਸ਼ਨ?
ਹਾਂਜੀ, ਤੇ ਫ੍ਰੀ ਦਾ ਹਾਊਂਡ ਜਿਹੜੀ ਹੈਗੀ ਹੈ, ਇਹ ਗ੍ਰੇਹਾਊਂਡ ਵੈਲਫੇਅਰ ਐਡਵੋਕੇਸੀ ਗਰੁੱਪ ਹੈਗਾ, ਜੋ ਕਿ ਨਾਨ ਪ੍ਰੋਫਿਟ ਆਰਗਨਾਈਜੇਸ਼ਨ ਹੈ ਤੇ ਬੇਸਡ, ਜਿਹੜਾ ਇਹਦਾ ਬੇਸ ਹੈ ਉਹ ਪਰਥ 'ਚ ਹੈਗਾ। ਤੇ ਇਹ ਲਾਂਚ ਹੋਇਆ ਸੀ ਔਗਸਟ 2015 'ਚ। ਤੇ ਇੱਧਰ ਬੇਸਿਕਲੀ ਅਸੀਂ ਐਡਵੋਕੇਸੀ ਕਰ ਰਹੇ ਹਾਂ ਗ੍ਰੇਹਾਊਂਡ ਵਾਸਤੇ, ਸਿਰਫ WH ਨਹੀਂ ਬਟ ਥਰੂ ਆਊਟ ਆਸਟ੍ਰੇਲੀਆ। ਐਂਡ ਇਹ ਜਿਹੜਾ ਗਰੁੱਪ ਹੈ, ਇਹ ਸਭ ਤੋਂ ਜ਼ਿਆਦਾ ਮੋਸਟ ਐਕਟਿਵ ਗਰੁੱਪ ਹੈਗਾ ਗ੍ਰੇਹਾਊਂਡ ਦਾ WH।
ਹਾਂਜੀ ਜੀ। ਤੇ ਸ਼ਬਰੀਨਾ, ਕੀ ਕਿਸ ਤਰ੍ਹਾਂ ਦੇ ਕੈਂਪੇਨਸ ਹੈ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਵੱਲੋਂ ਰਨ ਕੀਤੀਆਂ ਜਾਂਦੀਆਂ, ਜਾਂ ਫਿਰ ਗ੍ਰੇਹਾਊਂਡਸ ਦੀ ਵੈਲਫੇਅਰ ਦੇ ਲਈ ਕਿਸ ਤਰ੍ਹਾਂ ਦੇ ਕੰਮ ਹੈ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਵੱਲੋਂ ਕੀਤੇ ਜਾਂਦੇ ਆ?
ਹਾਂਜੀ, ਸਾਡਾ ਬੇਸਿਕ ਏਮ ਦੇਖੋ ਜੀ, ਮੇਨ ਕੈਂਪੇਨ ਮਤਲਬ ਚਲਾਉਣ ਦਾ ਇਹੀ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਫੇਸ ਆਊਟ ਕਰ ਦਈਏ ਇਹ ਗ੍ਰੇਹਾਊਂਡ ਰੇਸਿੰਗ WH, ਚਾਹੇ WA ਹੋਵੇ ਚਾਹੇ ਸਾਰੇ ਆਸਟ੍ਰੇਲੀਆ 'ਚ ਹੋਵੇ, ਹੈ ਨਾ। ਕਿਉਂਕਿ ਇਹ ਇਸ ਤਰੀਕੇ ਨਾਲ ਅਸੀਂ ਜਿਹੜੇ ਗ੍ਰੇਹਾਊਂਡ ਜਿਹੜੇ ਡੋਗਸ ਨੇ ਉਹਨਾਂ ਨੂੰ ਹਾਰਮ ਜਿੱਦਾਂ ਹੁੰਦਾ ਹੈ, ਉਹਨਾਂ ਦੇ ਇਨਹਿਊਮਨ ਟ੍ਰੀਟਮੈਂਟ ਜਿਹੜਾ ਹੁੰਦਾ, ਉਹਨਾਂ ਦਾ ਜਿਹੜਾ ਯੂਨੋ ਦੇ ਆਰ ਬੇਸਿਕਲੀ ਜਿਹੜਾ ਇਹਨਾਂ ਦੇ ਪ੍ਰੋਬਲਮਸ ਹੁੰਦੀਆਂ ਨੇ ਰਿਲੇਟਡ ਟੂ ਦਿਸ sort of racing, ਉਹ ਅਸੀਂ ਚਾਹੁੰਦੇ ਹਾਂ ਕਿ ਪਬਲਿਕ ਨੂੰ ਪਤਾ ਚੱਲੇ ਕਿ ਉਹਨਾਂ ਦੇ ਫੈਕਟਸ ਕੀ ਹੈਗੇ ਆ। ਕਿਉਂਕਿ ਇਹ ਵਧੀਆ ਤਾਂ ਬਹੁਤ ਲੱਗਦਾ ਕਿ ਤੁਸੀਂ ਯੂਨੋ ਇੱਕ ਡੋਗ ਰੇਸਿੰਗ ਲਈ ਜਾ ਰਹੇ ਹੋ, ਤੁਸੀਂ ਦੇਖ ਰਹੇ ਹੋ, ਉਹ ਚੀਜ਼ਾਂ ਵਾਸਤੇ ਅਸੀਂ ਬਿਲਕੁਲ ਸਪੋਰਟਿਵ ਨਹੀਂ ਹੈਗੇ, ਬਿਕੋਜ਼ ਆਫ ਦ ਫੈਕਟ ਕਿ ਕਿਉਂਕਿ ਉਹਨਾਂ ਦੇ ਉੱਪਰ ਜਿਹੜਾ ਵੀ ਇਨਹਿਊਮਨ ਟ੍ਰੀਟਮੈਂਟ ਹੁੰਦਾ ਉਹ ਫੈਕਟ ਸਾਰੇ ਪਬਲਿਕ ਨੂੰ ਪਤਾ ਹੋਣੇ ਚਾਹੀਦੇ, ਸੋ ਦੈਟ ਅਸੀਂ ਇਹਨੂੰ ਸਟੋਪ ਕਰ ਸਕੀਏ, ਅਸੀਂ ਇਹਨੂੰ ਖਤਮ ਕਰ ਸਕੀਏ ਹਮੇਸ਼ਾ ਵਾਸਤੇ। ਤੇ ਅਸੀਂ ਸਪੋਰਟ ਕਰਦੇ ਹਾਂ ਇਸ ਚੀਜ਼ ਨੂੰ ਕਿ ਗ੍ਰੇਹਾਊਂਡ ਰੇਸਿੰਗ ਨੂੰ ਹਮੇਸ਼ਾ ਵਾਸਤੇ ਫੇਸ ਆਊਟ ਕਰ ਦੇਣਾ ਚਾਹੀਦਾ।
ਜੀ, ਤੁਸੀਂ ਬੜੀ ਵੱਡੀ ਗੱਲ ਕਹੀ ਹੈ ਕਿ ਗ੍ਰੇਹਾਊਂਡ ਰੇਸਿੰਗ ਨੂੰ ਤੁਹਾਡੀ ਆਰਗੇਨਾਈਜੇਸ਼ਨ ਕੋਸ਼ਿਸ਼ ਕਰ ਰਹੀ ਹੈ ਕਿ ਇਹਨੂੰ ਫੇਸ ਆਊਟ ਕਰ ਦਿੱਤਾ ਜਾਵੇ, ਪਰ ਕੀ ਸ਼ਬਰੀਨਾ ਤੁਹਾਨੂੰ ਲੱਗਦਾ ਨਹੀਂ ਹੈ ਕਿ ਦੇਖੋ ਜੋ ਇਸ ਰੇਸਿੰਗ ਦੇ ਵਿੱਚ ਪਾਰਟੀਸੀਪੇਟ ਕਰਦੇ ਨੇ ਜਾਂ ਜੋ ਦੇਖਣ ਆਉਂਦੇ ਨੇ, ਇਹ ਇੱਕ ਬਹੁਤ ਵਾਈਡਰ ਕਮਿਊਨਿਟੀ ਦੇ ਵਿੱਚ ਫੈਲਿਆ ਹੋਇਆ, ਇਹਨੂੰ ਫੇਸ ਆਊਟ ਕਰਨ ਦਾ ਰਸਤਾ ਮੈਨੂੰ ਲੱਗਦਾ ਕਿ ਕੋਈ ਆਸਾਨ ਜਰਨੀ ਨਹੀਂ ਹੈ?
ਹਾਂਜੀ, ਇਹ ਤਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਪਾਰਸ ਜੀ। ਲੇਕਿਨ ਦੇਖੋ, ਇਹਨਾਂ ਦੇ ਜਿਹੜੇ ਬੰਦੇ ਨੇ ਜਿਹੜੇ ਕੰਮ ਕਰਦੇ ਆ, ਜਿਹੜੇ ਡਾਇਰੈਕਟ ਇੰਪਲੋਈਜ਼ ਨੇ, ਹੈ ਨਾ, ਰੇਸਿੰਗ ਐਂਡ ਵੇਜਿੰਗ ਜਿਹੜੇ ਹੈਗੇ ਆ, ਉਹ ਸਟੇਟ ਗਵਰਨਮੈਂਟ ਇੰਪਲੋਈਜ਼ ਨੇ ਬੇਸਿਕਲੀ। ਤੇ ਇਹ ਸਟੇਟ ਗਵਰਨਮੈਂਟ ਇੰਪਲੋਈਜ਼ ਨੂੰ ਜੇ ਸਟੇਟ ਗਵਰਨਮੈਂਟ ਚਾਹੇ ਤਾਂ ਉਹ ਉਹਨਾਂ ਨੂੰ ਡਿਫਰੈਂਟ ਜਗ੍ਹਾ ਤੇ ਡਿਫਰੈਂਟ ਏਰੀਆਜ਼ 'ਚ, ਏਜੰਸੀ ਦੇ ਇੰਪਲੋਈਜ਼ ਜਿਹੜੇ ਹੈਗੇ ਆ, ਉਹਨਾਂ ਨੂੰ ਇਹ ਉੱਧਰ ਯੂਨੋ ਨਿਊ ਜੋਬ ਦੇ ਵਿੱਚ ਟ੍ਰੇਨ ਕਰ ਸਕਦੇ ਆ, ਰੀਟ੍ਰੇਨ ਕਰ ਸਕਦੇ ਆ, ਇਹਨਾਂ ਨੂੰ ਇੰਨਾ ਪੈਸਾ ਮਿਲਦਾ ਇਹਦੇ ਪਿੱਛੇ। ਸੋ ਉਹਨਾਂ ਨੂੰ ਉਹ ਪੈਸੇ ਨੂੰ ਉਹ ਬੇਸਿਕਲੀ ਇਹਨਾਂ ਨੂੰ ਰੀਟ੍ਰੇਨ ਕਰਨ ਵਾਸਤੇ, ਇੰਪਲੋਈਜ਼ ਨੂੰ ਉਹਨਾਂ ਦੀ ਵਧੀਆ ਜਗ੍ਹਾ ਤੇ ਯੂਨੋ ਕੁਛ ਵਰਥਵਾਈਲ ਚੀਜ਼ ਕਰਨ ਵਾਸਤੇ ਉਹਦੇ 'ਚ ਯੂਜ਼ ਕਰ ਸਕਦੇ ਆ। ਸੋ ਮੇਰੇ ਹਿਸਾਬ ਨਾਲ ਤੇ ਇਟਸ ਅ ਲੌਂਗ ਵੇ ਪ੍ਰੋਸੈਸ, ਬਟ ਮੈਨੂੰ ਜਿੱਦਾਂ ਲੱਗਦਾ ਕਿ ਯੂਨੋ ਉਨ ਡੋਗਸ ਦਾ ਜਿਹੜਾ ਇੰਨਾ ਇਨਹਿਊਮਨ ਟ੍ਰੀਟਮੈਂਟਸ ਹੋ ਰਹੇ ਨੇ, ਇੰਨਾ ਸਭ ਕੁਝ ਹੋ ਰਿਹਾ, ਉਹਦੇ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪੈਣਾ ਹੀ ਆ।
ਤੁਸੀਂ ਹੁਣੇ ਇਨਹਿਊਮਨ ਟ੍ਰੀਟਮੈਂਟ ਦੀ ਗੱਲ ਕੀਤੀ ਹੈ ਕਿ ਡੋਗਸ ਨਾਲ ਬੜਾ ਹੀ ਇਨਹਿਊਮਨ ਟ੍ਰੀਟਮੈਂਟ ਕੀਤਾ ਜਾਂਦਾ, ਸਾਨੂੰ ਥੋੜ੍ਹਾ ਜਿਹਾ ਇਸ ਚੀਜ਼ ਨੂੰ ਇਸ ਬਾਰੇ ਵਿਸਥਾਰ ਦੇ ਨਾਲ ਦੱਸ ਸਕਦੇ ਹੋ ਕਿ ਕਿਸੇ ਤਰ੍ਹਾਂ ਦੀਆਂ ਕੋਈ ਇੰਜਰੀਜ਼ ਹੁੰਦੀਆਂ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਇਸ ਟ੍ਰੇਨਿੰਗ ਦੇ ਲਈ?
ਹਾਂਜੀ, ਦੇਖੋ, ਗ੍ਰੇਹਾਊਂਡ ਰੇਸਿੰਗ 'ਚ ਕਾਫੀ ਟਾਈਪਸ ਦੀ ਇੰਜਰੀਜ਼ ਹੁੰਦੀਆਂ ਨੇ ਡੋਗਸ ਨੂੰ, ਜਿਵੇਂ ਕਿ ਤੁਸੀਂ ਮਾਈਨਰ ਇੰਜਰੀਜ਼ ਦੀ ਗੱਲ ਕਰੋ। ਤੇ ਜੇ ਕਿਸੇ ਡੋਗ ਨੂੰ ਮਾਈਨਰ ਇੰਜਰੀ ਹੁੰਦੀ ਹੈ ਤੇ ਉਹਨਾਂ ਨੂੰ ਜਿੱਦਾਂ ਕਿ ਸਪਰੇਨਸ ਹੋ ਗਏ, ਸੋਰਨੈਸ ਆਫ ਮਸਲਸ ਹੋ ਗਿਆ, ਹੈ ਨਾ, ਉਹਨਾਂ ਨੂੰ 14 ਦਿਨ ਵਾਸਤੇ ਉਹ ਇੰਜਰੀ ਰੀਹੈਬ ਵਾਸਤੇ ਪੁੱਟ ਡਾਊਨ ਕਰ ਦਿੰਦੇ ਨੇ, ਮਤਲਬ ਇਨ ਦ ਵੇ ਕਿ ਉਹਨਾਂ ਨੂੰ ਹੈਲਪ ਕਰਦੇ ਆ। ਦੈਨ ਜਿਹਨਾਂ ਨੂੰ ਮੋਡਰੇਟ ਇੰਜਰੀਜ਼ ਹੁੰਦੀਆਂ ਨੇ, ਜਿਵੇਂ ਕਿ ਸਪਰੇਨਸ, ਮੇਜਰ ਮਸਲ ਟੀਅਰਸ ਹੋ ਜਾਂਦੇ ਨੇ ਕਾਫੀ ਜ਼ਿਆਦਾ, ਉਹਨਾਂ ਨੂੰ ਐਟਲੀਸਟ 59 ਡੇਜ਼ ਵਾਸਤੇ ਉਹਨਾਂ ਨੂੰ ਆਫ ਟਰੈਕ ਕਰ ਦਿੰਦੇ ਆ। ਤੇ ਜਿਹਨਾਂ ਨੂੰ ਮੇਜਰ ਇੰਜਰੀਜ਼ ਹੁੰਦੀਆਂ ਨੇ ਉਹਨਾਂ ਨੂੰ ਘੱਟ ਤੋਂ ਘੱਟ 90 ਡੇਜ਼ ਵਾਸਤੇ, ਜਿੱਦਾਂ ਕਿ ਮੇਜਰ ਫ੍ਰੈਕਚਰ ਵਗੈਰਾ ਹੁੰਦਾ, ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਇਹਨਾਂ ਨੂੰ ਇੰਨਾ ਟਾਈਮ ਲੱਗ ਜਾਂਦਾ। ਬਟ ਇੱਕ ਚੀਜ਼ ਆਪਾਂ ਨੂੰ ਦੇਖਣੀ ਚਾਹੀਦੀ ਹੈ ਕਿ ਜਿਵੇਂ ਕਿ ਸਾਡੇ ਡੋਗਸ ਹੈਗੇ ਆ ਜਿਹੜੇ ਗ੍ਰੇਹਾਉਂਡ ਡੋਗਸ ਨੇ, ਇਹ ਬੇਸਿਕਲੀ ਕਿਉਂ ਇੰਜਰੀਜ਼ ਇੰਨੀ ਜ਼ਿਆਦਾ ਮੇਜਰ ਹੁੰਦੀਆਂ ਨੇ ਸਭ ਤੋਂ ਜ਼ਿਆਦਾ, ਕਿਉਂਕਿ ਇੱਕ ਤਾਂ ਜਿਹੜੇ ਤੁਹਾਡੇ ਬੈਂਡਸ ਨੇ ਤੁਹਾਡੇ ਟਰੈਕਸ 'ਚ, ਉਹ ਕਾਫੀ ਜ਼ਿਆਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਬੋਨਸ ਜਿਹੜੇ ਹੈਗੇ ਡੋਗਸ ਦੇ, ਮਤਲਬ ਬੋਨਸ ਜਿਹੜੇ ਹੈਗੇ ਲੈਗਸ ਹੈਗੇ ਆ, ਉਹਨਾਂ 'ਤੇ ਜ਼ਿਆਦਾ ਪ੍ਰੈਸ਼ਰ ਪਾਉਂਦਾ। ਉਹਦੇ ਕਰਕੇ ਜਿਹੜਾ ਡੋਗ ਹੈ ਆਲਰੇਡੀ 65 ਕਿਲੋਮੀਟਰ ਪਰ ਆਵਰ 'ਤੇ ਭੱਜ ਰਿਹਾ ਹੈ, ਅਤੇ ਉਹਦੇ ਕਰਕੇ ਉਹਨਾਂ ਨੂੰ ਇਹ ਫ੍ਰੈਕਚਰਸ 'ਤੇ ਜ਼ਿਆਦਾ ਚਾਂਸਿਸ ਹੋ ਜਾਂਦੇ ਨੇ। ਸੋ ਮੇਰੇ ਹਿਸਾਬ ਨਾਲ ਕਿ ਮਤਲਬ ਉਹਨਾਂ ਨੂੰ ਫਿਰ ਰੀਹੈਬ 'ਚ ਜਦੋਂ ਪਾਉਂਦੇ ਆ, ਫਿਰ ਉਹਨਾਂ ਨੂੰ ਕੈਨਲਸ 'ਚ ਪਾ ਕੇ ਰੱਖਦੇ ਆ, ਫਿਰ ਉਹਨਾਂ ਨੂੰ ਵਾਪਿਸ ਟ੍ਰੇਨ ਕਰਦੇ ਆ, ਕਈ ਡੋਗਸ ਵਾਪਿਸ ਵੀ ਆ ਜਾਂਦੇ, ਕਈ ਨਹੀਂ ਵੀ ਆਉਂਦੇ। ਸੋ ਇਹਨਾਂ ਦੇ ਬਹੁਤ ਡਿਫਰੈਂਟ ਟਾਈਪਸ ਦੀ ਇੰਜਰੀਜ਼ ਹੁੰਦੀਆਂ ਨੇ ਜਿੱਥੇ 'ਚ ਜਿਹਦੇ 'ਚ ਇਹਨਾਂ ਨੂੰ ਇੰਨਾ ਜ਼ਿਆਦਾ ਰੀਹੈਬ ਨਹੀਂ ਮਿਲ ਸਕਦਾ। ਸੋ ਯਾ
ਜੀ ਜੀ ਬਿਲਕੁਲ। ਅਤੇ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ, ਵੈਸੇ ਆਸਟ੍ਰੇਲੀਆ ਦੇ ਵਿੱਚ ਕਿੰਨੀ ਕੁ ਜ਼ਿਆਦਾ ਪਾਪੂਲਰ ਹੈਗੀ ਹੈ ਇਹ ਸਪੋਰਟ ਜਿਹੜੀ ਗ੍ਰੇਹਾਉਂਡ ਰੇਸਿੰਗ?
ਹਾਂਜੀ ਦੇਖੋ, ਸਾਨੂੰ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਕਿੰਨਾ ਕੁ ਪਾਪੂਲਰ ਹੈ ਅਤੇ ਕਿੰਨਾ ਕੁ ਮਤਲਬ ਕਿੰਨੇ ਲੋਕ ਅਟੈਂਡ ਕਰਦੇ ਆ, ਹੈ ਨਾ, ਕਿਉਂਕਿ ਕਈ ਲੋਕ ਅਸੀਂ ਜਿੱਥੋਂ ਤੱਕ ਅਸੀਂ ਡਾਟਾ ਸੁਣਿਆ ਇਹਨਾਂ ਤੋਂ ਗਵਰਨਮੈਂਟ ਤੋਂ, ਉਹਨਾਂ ਨੇ ਕਿਹਾ ਕਿ 60,000 ਪੀਪਲ ਅ ਈਅਰ ਜਿਹੜੇ ਹੈਗੇ ਆ ਉਹ ਅਟੈਂਡ ਕਰਦੇ ਆ ਰੇਸਿੰਗ, ਹੈ ਨਾ। ਅਤੇ ਬਟ ਇਹਨਾਂ ਕੋਲ ਕੋਈ ਐਕੂਰੇਟ ਡਾਟਾ ਨਹੀਂ ਹੈਗਾ, ਬਿਕੋਜ਼ ਗ੍ਰੇਹਾਉਂਡ ਰੇਸਿੰਗ ਜਿਹੜੀ ਹੈਗੀ ਉਹ ਬਿਲਕੁਲ ਫ੍ਰੀ ਆਫ ਕੋਸਟ ਆ। ਇਹਦੇ 'ਚ ਤੁਸੀਂ ਕੋਈ ਤੁਹਾਨੂੰ ਸਿਗਨੇਚਰਸ ਨਹੀਂ ਕਰਨੇ ਪੈਂਦੇ, ਤੁਸੀਂ ਜਾ ਸਕਦੇ ਹੋ, ਤੁਸੀਂ ਜਾ ਕੇ ਯੂਨੋ ਰੇਸਿੰਗ 'ਚ ਪਾਰਟ ਲੈ ਸਕਦੇ ਹੋ, ਦੇਖ ਸਕਦੇ ਹੋ, ਬੈਟ ਕਰ ਸਕਦੇ ਹੋ। ਆਪਾਂ ਇਹਨਾਂ ਨੂੰ ਦੂਜੇ ਟਰਮਸ 'ਚ ਗੈਮਬਲਿੰਗ ਕਹਿੰਦੇ ਹਾਂ, ਬਿਕੋਜ਼ ਇਹਦਾ ਪੈਸਾ ਟੈਕਸ 'ਚ ਨਹੀਂ ਜਾਂਦਾ। ਇਹਦਾ ਪੈਸਾ ਇੱਕ ਤਰੀਕੇ ਨਾਲ ਇੱਕ ਹੋਬੀ ਸਾਈਡ ਪੋਕਿਟ ਮਨੀ ਜਿਵੇਂ ਲੋਕੀ ਕਹਿੰਦੇ ਆ, ਉਹਦੇ 'ਚ ਜਾਂਦਾ। ਸੋ ਵੀ ਡੋਂਟ ਨੋ ਕਿ ਕਿੰਨੇ ਲੋਕੀ ਇਹਨਾਂ ਨੂੰ ਅਟੈਂਡ ਕਰਦੇ, ਬਟ ਡੈਫੀਨੇਟਲੀ ਮਿਡ ਏਜ ਟੂ ਯੰਗਰ ਏਜ, ਜਿਵੇਂ ਕਿ ਸਟੂਡੈਂਟਸ, ਕਾਲਜ ਸਟੂਡੈਂਟਸ ਹੋ ਗਏ, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ। ਚਿਲਡਰਨ ਜਿਹੜੇ ਸਕੂਲ ਜਾਂਦੇ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ, ਕਿਉਂਕਿ ਇਹ ਚੀਜ਼ ਪ੍ਰਮੋਟ ਨਹੀਂ ਕੀਤੀ ਜਾਂਦੀ ਵੱਡੇ ਪਲੈਟਫਾਰਮ 'ਤੇ ਕਿ ਸਾਨੂੰ ਇਹ ਗ੍ਰੇਹਾਉਂਡ ਰੇਸਿੰਗ ਜਿਹੜੀ ਹੈ ਉਹ ਸਟੋਪ ਕਰਨੀ ਚਾਹੀਦੀ ਹੈ, ਸਾਨੂੰ ਇਹ ਪਾਰਟ ਨਹੀਂ ਬਣਨਾ ਚਾਹੀਦਾ ਇਸ ਚੀਜ਼ ਦਾ।
ਸੋ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜੋ ਸਾਨੂੰ ਟਰੂ ਪਿਕਚਰ ਹੈ ਇਸ ਦੀ ਸਾਨੂੰ ਨਹੀਂ ਦਿਖਾਈ ਜਾਂਦੀ। ਗ੍ਰੇਹਾਉਂਡ ਰੇਸਿੰਗ ਨੂੰ ਅਸੀਂ ਇੱਕ ਰੇਸਿੰਗ ਦੇ ਤੌਰ 'ਤੇ ਇੰਜੋਏ ਕਰਦੇ ਹਾਂ, ਪਰ ਜੋ ਉਹਨਾਂ ਦੇ ਨਾਲ ਸਿੱਖ ਟ੍ਰੀਟਮੈਂਟ ਕੀਤਾ ਜਾਂਦਾ ਤੁਸੀਂ ਕਹਿ ਰਹੇ ਹੋ, ਜਾਂ ਜਿਸ ਤਰ੍ਹਾਂ ਉਹਨਾਂ ਨੂੰ ਪ੍ਰਿਪੇਅਰ ਕੀਤਾ ਜਾਂਦਾ, ਜਿਸ ਤਰ੍ਹਾਂ ਉਹਨਾਂ ਦੀ ਇਨਹਿਊਮਨ ਟ੍ਰੀਟਮੈਂਟ ਕੀਤਾ ਜਾਂਦਾ, ਉਸ ਬਾਰੇ ਹਾਲੇ ਤੱਕ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ।
ਹਾਂਜੀ, ਬੇਸਿਕਲੀ ਪ੍ਰੋਬਲਮ ਇਹ ਵੀ ਆ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਫਿਰ ਵਾਪਸ ਜਾ ਕੇ ਕਿਸੇ ਕਮਿਊਨਿਟੀ 'ਚ ਕਿਸੇ ਨੂੰ ਅਡੋਪਟ ਕਰਨ ਲਈ ਵੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਇਹ ਡੋਗਸ ਬਹੁਤ ਜ਼ਿਆਦਾ ਐਗਰੈਸਿਵ ਹੋ ਜਾਂਦੇ ਆ। ਇਹਨਾਂ ਨੂੰ ਕੋਈ ਵਧੀਆ ਘਰ ਨਹੀਂ ਮਿਲਦੇ, ਅਡੋਪਸ਼ਨ ਵਾਸਤੇ ਬਹੁਤ ਘੱਟ ਲੋਕ ਇਹਨਾਂ ਨੂੰ ਅਡੋਪਟ ਕਰਦੇ ਆ, ਕਿਉਂਕਿ ਉਹਨਾਂ ਦਾ ਜਿਹੜਾ ਮਾਇੰਡ ਸੈੱਟ ਹੋ ਜਾਂਦਾ ਆਫਟਰ ਰੇਸਿੰਗ, ਜਿੱਦਾਂ ਉਹ ਕੈਨਲਸ 'ਚ ਰਹੇ ਨੇ ਇੰਨੀ ਦੇਰ, ਕਿਉਂਕਿ ਗ੍ਰੇਹਾਉਂਡ ਜਿਹੜੇ ਹੁੰਦੇ ਆ ਉਹਨਾਂ ਨੂੰ ਸੌਣ ਦਾ ਬਹੁਤ ਜ਼ਿਆਦਾ ਚਾਅ ਹੁੰਦਾ, ਅਤੇ ਸਾਰੀ ਜ਼ਿੰਦਗੀ ਉਹਨਾਂ ਨੇ ਇਹੀ ਕੀਤਾ ਹੁੰਦਾ ਕਿ ਕੈਨਲਸ 'ਚ ਰਹਿ ਕੇ ਸੋ ਕੇ ਯੂਨੋ ਆਪਣੀ ਨੋਰਮਲ ਲਾਈਫ ਜੀਂਦੇ ਆ ਉਹ। ਲੇਕਿਨ ਜਦ ਉਹਨਾਂ ਨੂੰ ਅੰਡਰ ਟ੍ਰੇਨਿੰਗ ਕਰਨਾ ਪੈਂਦਾ, ਸਭ ਕੁਛ ਕਰਨਾ ਪੈਂਦਾ, ਉਹ ਚੀਜ਼ਾਂ 'ਚ ਉਹਨਾਂ ਦਾ ਬਿਹੇਵੀਅਰ ਬਹੁਤ ਜਲਦੀ ਚੇਂਜ ਹੋ ਜਾਂਦਾ। ਉਹਦੇ ਕਰਕੇ ਜਦੋਂ ਉਹ ਫ੍ਰੈਕਚਰ ਹੋ ਜਾਂਦਾ ਉਹਨਾਂ ਨੂੰ, ਉਹ ਵਾਪਿਸ ਟਰੈਕਸ 'ਤੇ ਨਹੀਂ ਜਾ ਸਕਦੇ। ਸੋ ਇਹਦੇ ਕਰਕੇ ਉਹਨਾਂ ਨੂੰ ਵਾਪਿਸ ਰੇਸਿੰਗ 'ਤੇ ਨਹੀਂ ਲੈ ਕੇ ਆ ਸਕਦੇ। ਜਦੋਂ ਆਪਾਂ ਨੂੰ ਨਹੀਂ ਲੈ ਕੇ ਆ ਸਕਦੇ, ਉਹਨਾਂ ਨੂੰ ਫਿਰ ਅਡੋਪਟ ਇਜ਼ ਦ ਨੈਕਸਟ ਆਪਸ਼ਨ। ਉਹਨਾਂ ਨੂੰ ਕੋਈ ਘਰ ਤਾਂ ਚਾਹੀਦਾ ਅਡੋਪਸ਼ਨ ਵਾਸਤੇ, ਸੋ ਦੈਟ ਦੇ ਕੈਨ ਲਿਵ ਯੂਨੋ। ਅਤੇ ਉਹ ਚੀਜ਼ ਵਾਸਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਲੋਕਾਂ ਨੂੰ ਅੱਗੇ ਜਾ ਕੇ, ਬਿਕੋਜ਼ ਦੈਨ ਯੂ ਹੈਵ ਟੂ ਪੇ ਦ ਵੈਟ ਬਿਲਸ, ਅਤੇ ਲੋਕਾਂ ਨੂੰ ਆਲਰੇਡੀ ਪਿੱਛੇ ਦਾ ਸਾਰਾ ਸਿਨੈਰੀਓ ਪਤਾ ਹੁੰਦਾ, ਇਸ ਕਰਕੇ ਲੋਕ ਛੇਤੀ ਅਡੋਪਟ ਨਹੀਂ ਕਰਦੇ। ਬਟ ਅੱਜ ਕੱਲ੍ਹ ਮੈਂ ਦੇਖਿਆ ਹੈ ਕਾਫੀ ਲੋਕਾਂ ਨੂੰ ਹੈਗਾ ਹੈ, ਯੂਨੋ ਪੀਪਲ ਡੂ ਹੈਵ ਗ੍ਰੇਹਾਉਂਡਸ ਐਂਡ ਦੇ ਹੈਵ ਅਡੋਪਟਡ ਦੈਮ।
ਜੀ, ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਸ਼ਬਰੀਨਾ, ਕਿ ਗ੍ਰੇਹਾਉਂਡਸ ਦੇ ਲਈ ਤੁਹਾਡੀ ਔਰਗਨਾਈਜੇਸ਼ਨ ਆਵਾਜ਼ ਤਾਂ ਜ਼ਰੂਰ ਉਠਾ ਰਹੀ ਹੈ, ਤੁਸੀਂ ਕੈਂਪੇਨਸ ਵੀ ਜ਼ਰੂਰ ਕਰ ਰਹੇ ਹੋ, ਕੀ ਕੋਈ ਕਿਸੇ ਤਰ੍ਹਾਂ ਦਾ ਰੈਸਕਿਊ ਵੀ ਕੀਤਾ ਜਾਂਦਾ ਤੁਹਾਡੀ ਔਰਗਨਾਈਜੇਸ਼ਨ ਵੱਲੋਂ ਗ੍ਰੇਹਾਉਂਡਸ ਦਾ?
ਹਾਂਜੀ, ਰੈਸਕਿਊ ਦਾ ਤਾਂ ਇੰਨਾ ਨਹੀਂ ਹੈਗਾ, ਬਿਕੋਜ਼ ਦ ਥਿੰਗ ਇਜ਼ ਕਿ ਅਸੀਂ ਚਾਹੁੰਦੇ ਸੀਗੇ ਕਿ ਜਿਹੜੀ ਗਵਰਨਮੈਂਟ ਦੀ ਕਾਫੀ ਫੰਡਿੰਗ ਐਂਡ ਸਕੀਮਸ ਚੱਲਦੀਆਂ ਨੇ ਉਹਦੇ ਵਿੱਚ ਇਹਨਾਂ ਨੂੰ ਕਾਫੀ ਰੀਹੈਬ ਵਗੈਰਾ ਮਿਲ ਜਾਂਦਾ। ਬਟ ਆਪਾਂ ਰੈਸਕਿਊ ਡਾਇਰੈਕਟਲੀ ਨਹੀਂ ਕਰਦੇ, ਬਟ ਦੇਰ ਆਰ ਔਰਗਨਾਈਜੇਸ਼ਨ ਜਿਹੜੀਆਂ ਗ੍ਰੇਹਾਉਂਡ ਨੂੰ ਰੈਸਕਿਊ ਕਰਕੇ ਰੱਖਦੀਆਂ ਨੇ ਅਤੇ ਉਹਨਾਂ ਵਾਸਤੇ ਵੈਲਫੇਅਰ ਲਈ ਕੰਮ ਕਰਦੀਆਂ ਨੇ, ਬਟ ਉੱਥੋਂ ਫਿਰ ਗ੍ਰੇਹਾਉਂਡਸ ਕੈਨ ਬੀ ਅਡੋਪਟਡ। ਸੋ ਵੀ ਆਰ ਨੋਟ ਪਰਟੀਕੁਲਰਲੀ ਡੂਇੰਗ ਰੈਸਕਿਊ ਵਰਕ, ਬਿਕੋਜ਼ ਦੈਟ ਇਜ਼ ਅ ਪਾਰਟ ਆਫ ਗਵਰਨਮੈਂਟ। ਬਟ ਆਪਾਂ ਬੇਸਿਕਲੀ ਚਾਹੁੰਦੇ ਹਾਂ ਕਿ ਵੀ ਜਿਹੜੇ ਡੋਗਸ ਨੇ ਇਹ ਇਹਨਾਂ ਨਾਲ ਇੱਦਾਂ ਵਰਤਾਓ ਨਾ ਕਰਿਆ ਜਾਏ, ਅਤੇ ਇਹਨਾਂ ਦੀ ਜਿਹੜੀ ਰੇਸਿੰਗ ਹੈ ਉਹ ਅਸੀਂ ਬੰਦ ਕਰ ਦਈਏ, ਤਾਂ ਕਿ ਉਹ ਵੀ ਨੋਰਮਲ ਡੋਗਸ ਜਿਹੜੇ ਦੂਜੇ ਬਰੀਡਸ ਦੇ ਡੋਗਸ ਨੇ ਉਹਨਾਂ ਦੇ ਹਿਸਾਬ ਨਾਲ ਰਹਿ ਸਕਣ ਅਤੇ ਅਡੋਪਟ ਹੋ ਸਕਣ ਸੋਸਾਇਟੀ 'ਚ।
ਜੀ, ਮੇਰਾ ਆਖਰੀ ਸਵਾਲ ਵੀ ਇਸ, ਤੁਸੀਂ ਕਿਹਾ ਕਿ ਇਸ ਕਿੱਤੇ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ, ਬਹੁਤ ਸਾਰੇ ਲੋਕ ਇਹਨੂੰ ਦੇਖਣ ਆਉਂਦੇ ਨੇ, ਇਹਦੇ 'ਤੇ ਬੈਟਿੰਗ ਹੁੰਦੀ ਹੈ, ਕਈ ਲੋਕਾਂ ਦੀ ਇਹਦੇ ਨਾਲ ਰੋਜ਼ੀ ਰੋਟੀ ਵੀ ਜੁੜੀ ਹੋ ਸਕਦੀ ਹੈ। ਤੁਹਾਨੂੰ ਨਹੀਂ ਲੱਗਦਾ ਜੇ ਇਹਨੂੰ ਕੰਪਲੀਟਲੀ ਫੇਜ਼ ਆਊਟ ਕਰਦੀ ਹੈ ਗੌਰਮੈਂਟ ਤਾਂ ਉਹਨਾਂ ਦੇ ਲਈ ਇਸ ਚੀਜ਼ ਲਈ ਸੋਚਣਾ ਬੜਾ ਮੁਸ਼ਕਿਲ ਹੋਏਗਾ ਕਿ ਉਹਨਾਂ ਜਿਹੜੇ ਲੋਕ ਇਸ ਕਰਕੇ ਕੰਮ ਤੋਂ ਬਾਹਰ ਹੋ ਜਾਣਗੇ ਉਹਨਾਂ ਦਾ ਕੀ ਬਣੂਗਾ?
ਹਾਂਜੀ, ਉਹੀ ਮੈਂ ਪਹਿਲਾਂ ਵੀ ਤੁਹਾਨੂੰ ਇਹ ਚੀਜ਼ ਦੱਸੀ ਸੀਗੀ ਕਿ ਵੀ ਜਿਹੜੇ ਇਹ ਡਾਇਰੈਕਟ ਇੰਪਲੋਈਜ਼ ਹੈ ਰੇਸਿੰਗ ਐਂਡ ਵੇਜਰਿੰਗ, ਇਹ ਸਟੇਟ ਗਵਰਨਮੈਂਟ ਇੰਪਲੋਈਜ਼ ਹੈ, ਇਹਨਾਂ ਨੂੰ ਕਿਤੇ ਵੀ ਮੂਵ ਕਰ ਸਕਦੇ ਹਾਂ ਆਪਾਂ, ਰਾਈਟ? ਬਟ ਜਿਹੜੇ ਇਹਨਾਂ ਦੇ ਰੇਸਿੰਗ ਸਾਈਡ ਤੋਂ ਜੇ ਆਪਾਂ ਦੇਖੀਏ ਤੇ ਉਧਰ ਸਿਰਫ 8 ਦੇਰ ਆਰ ਓਨਲੀ 8 ਪਾਰਟੀਸੀਪੈਂਟਸ ਜੋ ਕਲੇਮ ਕਰਦੇ ਆ ਕਿ ਜਿਹੜਾ ਗ੍ਰੇਹਾਉਂਡ ਰੇਸਿੰਗ ਹੈ ਉਹ ਪ੍ਰਾਇਮਰੀ ਸੋਰਸ ਆਫ ਇਨਕਮ ਹੈ ਉਹਨਾਂ ਦੀ, ਮਤਲਬ ਉਹ ਟੈਕਸ ਪੇ ਕਰਦੇ ਆ ਉਹਦੇ ਤੇ, ਰਾਈਟ? ਬਟ ਜੇ ਗਵਰਨਮੈਂਟ ਚਾਹੇ ਤਾਂ ਉਹ ਇਹ ਜਿਹੜੇ ਪੈਸੇ ਇਹਨਾਂ ਨੂੰ ਮਿਲਦੇ ਆ ਰੇਸਿੰਗ ਤੋਂ, ਜੇ ਉਹ ਗਵਰਨਮੈਂਟ ਚ ਆਏ ਉਹ ਪੈਸੇ ਬਚਾ ਕੇ ਉਹ ਉਹਦੇ ਤੇ ਯੂਟੀਲਾਈਜ਼ ਕਰ ਸਕਦੇ ਆ ਲੋਕਾਂ ਨੂੰ ਰੀਟ੍ਰੇਨ ਕਰਨ ਵਾਸਤੇ ਜਿਹੜੇ ਇੰਪਲੋਈਜ਼ ਹੈਗੇ ਆ, ਤੇ ਉਹਨਾਂ ਨੂੰ ਵਧੀਆ ਜੀ ਕਿਤੇ ਹੋਰ ਜੋਬ ਦੇ ਸਕਦੇ, ਕਿਸੇ ਹੋਰ ਚੀਜ਼ 'ਚ ਜੋਬ ਦੇ ਸਕਦੇ ਆ। ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਯੂ ਨੋ ਐਜ ਦ ਈਅਰਸ ਗੋ, ਹੈ ਨਾ, ਕਿੰਨੇ ਸਾਰੇ ਜਿਹੜੇ ਸਾਡੇ ਓਵਰ 1,200 ਗ੍ਰੇਹਾਉਂਡਸ ਹੁੰਦੇ ਆ ਜਿਹੜੇ ਮਤਲਬ ਮਰਦੇ ਆ ਰੇਸਿੰਗ 'ਚ, WA ਰੇਸਿੰਗ ਟਰੈਕਸ ਤੇ, ਠੀਕ ਹੈ? ਤੇ ਇਹ ਤਾਂ ਜਾਣੀ ਪਛਾਣੀ ਇੱਕ ਕੀ ਕਹਿੰਦੇ ਆ ਇੱਕ ਫਿਗਰ ਹੈਗਾ ਜਿਹੜਾ ਤੁਸੀਂ ਔਨ ਸਾਈਟ ਵੈਬਸਾਈਟ ਤੇ ਵੀ ਜਾਓਗੇ ਉਧਰ ਵੀ ਆਹੀ ਲਿਖਿਆ ਹੋਇਆ, 89 ਗ੍ਰੇਹਾਉਂਡਸ ਜਿਹੜੇ ਹੈਗੇ ਆ ਉਹ ਫ੍ਰੈਕਚਰ ਸਸਟੇਨ ਕਰਦੇ ਆ ਬੋਨਸ ਦਾ ਟ੍ਰੈਕਸ ਤੇ, ਤੇ ਇਹ ਜਸਟ ਰੀਸੈਂਟ ਹੈਗਾ ਇਨ 2021। ਤਾਂ ਤੁਸੀਂ ਦੇਖੋ 37.3% ਆਫ ਗ੍ਰੇਹਾਉਂਡਸ ਆਰ ਇੰਜਰਡ ਐਵਰੀ ਈਅਰ ਔਨ WA ਟ੍ਰੈਕਸ। ਤੇ ਮੈਨੂੰ ਇੱਦਾਂ ਲੱਗਦਾ ਕਿ ਯੂ ਨੋ ਮੋਰ ਦੈਨ ਐਨੀਥਿੰਗ ਐਲਸ ਸਾਨੂੰ ਗ੍ਰੇਹਾਉਂਡਸ ਬਾਰੇ ਸੋਚਣਾ ਚਾਹੀਦਾ। ਇੰਪਲੋਈਜ਼ ਕੈਨ ਬੀ ਰੀਟ੍ਰੇਨ, ਦੇ ਕੈਨ ਬੀ ਰੀਸਕਿਲਡ, ਉਹਨਾਂ ਨੂੰ ਆਪਾਂ ਇੱਕ ਹੋਰ ਗਵਰਨਮੈਂਟ ਏਜੰਸੀ ਦੇ ਨਾਲ ਜੋੜ ਕੇ ਉਹਨਾਂ ਨੂੰ ਵਧੀਆ ਜਿਹੀ ਇੰਪਲੋਇਮੈਂਟ ਦੇ ਸਕਦੇ ਹਾਂ। ਬਟ ਗ੍ਰੇਹਾਉਂਡ ਦੀ ਲਾਈਫ ਇੱਕ ਵਾਰੀ ਜੇ ਚੇਂਜ ਹੋ ਜਾਵੇ ਫਿਰ ਉਹਨਾਂ ਵਾਸਤੇ ਸਾਰੀ ਜ਼ਿੰਦਗੀ ਦਾ ਹੀ ਇਹ ਪ੍ਰੋਬਲਮ ਹੈਗੀ ਆ।
ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਅੱਜ ਸਾਡੇ ਨਾਲ ਸਮਾਂ ਕੱਢ ਕੇ ਗੱਲਬਾਤ ਕਰਨ ਦੇ ਲਈ ਸ਼ਬਰੀਨਾ ਜੀ, ਅਤੇ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕਤਾ ਮਿਲੇਗੀ ਅਤੇ ਲੋਕ ਸੁਹਿਰਦ ਹੋ ਕੇ ਅਤੇ ਸਹੀ ਸੋਚ ਦੇ ਨਾਲ ਇਸ ਚੀਜ਼ ਦੇ ਲਈ ਆਵਾਜ਼ ਚੁੱਕਣਗੇ। ਬਹੁਤ ਬਹੁਤ ਸ਼ੁਕਰੀਆ ਜੀ।
Thank you so much, Paris ji. Thank you so much, SBS Punjabi. You're with SBS Radio.